You're with SBS Radio.
ਪਿਆਰੇ ਦੋਸਤੋ, SBS ਰੇਡੀਓ ਦੇ ਪੰਜਾਬੀ ਪ੍ਰੋਗਰਾਮ ਲਈ ਮੈਂ ਪ੍ਰੀਤ ਇੰਦਰ ਸਿੰਘ ਗਰੇਵਾਲ ਅਤੇ ਇਸ ਵੇਲੇ ਟੈਲੀਫੋਨ ਲਾਈਨ 'ਤੇ ਸਾਡੇ ਨਾਲ ਪਰਥ ਤੋਂ ਤਨਪ੍ਰੀਤ ਸਿੰਘ ਹੁਣਾਂ ਨੇ ਸਾਂਝ ਬਣਾਈ ਹੈ। ਉਹਨਾਂ ਨੂੰ ਆਸਟ੍ਰੇਲੀਆ 'ਚ ਆਏ ਪਹਿਲੇ ਪੰਜਾਬੀਆਂ ਦਾ ਇਤਿਹਾਸ ਲੱਭਣ ਦੀ ਚੇਟਕ ਲੱਗੀ ਹੋਈ ਹੈ। ਸੁਜਾਨ ਸਿੰਘ ਅਤੇ ਪੋਲਾ ਸਿੰਘ ਨਾਂ ਦੇ ਦੋ ਪੰਜਾਬੀਆਂ ਬਾਰੇ ਉਹਨਾਂ ਨੇ ਕੁਝ ਦਸਤਾਵੇਜ਼ ਸਾਡੇ ਨਾਲ ਸਾਂਝੇ ਕੀਤੇ ਨੇ। ਆਓ ਇਸ ਬਾਰੇ ਉਹਨਾਂ ਤੋਂ ਹੋਰ ਜਾਣਦੇ ਹਾਂ। ਹਾਂਜੀ ਤਨਪ੍ਰੀਤ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਪ੍ਰੋਗਰਾਮ ਜੀ। ਪੰਜਾਬੀਆਂ ਦਾ, ਸਿੱਖਾਂ ਦਾ ਆਸਟ੍ਰੇਲੀਆ ਵਿਚਲਾ ਇਤਿਹਾਸ ਘੱਟੋ ਘੱਟ 200-300 ਸਾਲ ਪੁਰਾਣਾ। ਬਹੁਤ ਸਮਾਂ ਤਾਂ ਚਲੋ ਜਿਹੜੀ ਇੱਥੇ ਰੇਸਿਜ਼ਮ ਨਾਲ ਸੰਬੰਧਿਤ ਪੋਲਿਸੀ ਆ ਉਹੀ ਲਾਗੂ ਰਹੀ ਆ, ਨਹੀਂ ਤਾਂ ਪੰਜਾਬੀਆਂ ਦੀਆਂ ਲਹਿਰਾਂ ਬਹਿਰਾਂ ਇੱਥੇ ਪਹਿਲਾਂ ਹੀ ਲੱਗ ਜਾਣੀਆਂ ਸੀ। ਅਤੇ ਹਾਲ ਹੀ ਵਿੱਚ ਤੁਹਾਡੇ ਹੱਥ ਕੁਝ ਪੁਰਾਣੇ ਦਸਤਾਵੇਜ਼ ਲੱਗੇ ਆ, ਸੋ ਇਤਿਹਾਸ ਦੇ ਉਸ ਝਰੋਖੇ ਦੀ ਗੱਲ ਕਰੀਏ ਤਾਂ ਕਿਹੜੇ ਸਨ ਦੀ ਗੱਲ ਆ ਅਤੇ ਕਿਹੜੇ ਪੰਜਾਬੀਆਂ ਦਾ ਜ਼ਿਕਰ ਹੋਇਆ ਉਹਦੇ 'ਚ?
ਹਾਂਜੀ, ਇੱਥੇ ਪਰਥ 'ਚ ਕਰੀਬ 4-5 ਮਹੀਨੇ ਗੁਰਦੁਆਰਾ ਸਾਹਿਬ ਕੈਨਿੰਗਵੈਲ ਸਿੱਖ ਐਸੋਸੀਏਸ਼ਨ ਨੂੰ ਇੱਕ ਈਮੇਲ ਆਈ। ਇੱਥੋਂ ਤਕਰੀਬਨ 400 ਕਿਲੋਮੀਟਰ ਦੂਰ ਟਾਊਨ ਹੈਗਾ ਹੈ ਡੋਂਗਰਾ, ਤੇ ਡੋਂਗਰਾ 'ਚ ਉਹਨਾਂ ਦੇ ਕੋਲ ਮਿਊਜ਼ੀਅਮ 'ਚ ਕੁਛ ਸਟੋਰ ਦੇ ਲੈਜਰ ਸੀਗੇ, ਔਰ ਉਹ ਲੈਜਰ ਦੀਆਂ ਇਹ ਲੈਜਰ 100-120 ਸਾਲ ਪੁਰਾਣੇ ਨੇ, ਮੋਟੇ ਲੈਜਰ ਨੇ ਜਿਨ੍ਹਾਂ ਦੀ ਜਿਲਦ ਕਵਰ ਲੈਦਰ ਦੀ ਹੁੰਦੀ ਸੀ, ਚਮੜੇ ਦੀ। ਤੇ ਉਹ ਸਟੋਰ ਦੇ ਸਾਰੇ ਲੈਜਰ, ਮੋਟੇ ਮੋਟੇ ਲੈਜਰ ਦੀ ਸਾਰੀ ਐਂਟਰੀਆਂ ਕਈ ਸਾਲਾਂ ਦੀਆਂ ਸਾਰੀਆਂ ਗੁਰਮੁਖੀ 'ਚ ਲਿਖੀਆਂ ਹੋਈਆਂ ਸੀ, ਤੇ ਉਹਨਾਂ ਨੇ ਉਸ ਲੈਟਰ ਨੂੰ ਟਰਾਂਸਲੇਟ ਕਰਨਾ ਸੀ ਇੰਗਲਿਸ਼ 'ਚ, ਤੇ ਉਹਨਾਂ ਨੇ ਗੁਰਦੁਆਰਾ ਸਾਹਿਬ ਨੂੰ ਕਿਹਾ ਕਿ ਇਹ ਟਰਾਂਸਲੇਟ ਕਰ ਦਿਓ। ਗੁਰਦੁਆਰੇ ਦੇ ਪ੍ਰੈਜੀਡੈਂਟ ਸਰਦਾਰ ਦੇਵਰਾਜ ਸਿੰਘ ਉਹਨਾਂ ਨੇ ਉਹ ਈਮੇਲ ਮੈਨੂੰ ਫਾਰਵਰਡ ਕਰਤੀ, ਔਰ ਜਦੋਂ ਮੈਂ ਈਮੇਲ ਖੋਲ੍ਹੀ ਮੇਰੇ ਵਾਸਤੇ ਤੇ ਉਹ ਲੋਟਰੀ ਲੱਗ ਗਈ
ਜੀ।
ਫਿਰ ਹੁਣ ਜਦੋਂ ਡਿਟੇਲ ਪਤਾ ਲੱਗੀ ਤੇ ਬੜੀ ਖੁਸ਼ੀ ਦੀ ਲਹਿਰ ਦੌੜ ਗਈ। ਫਿਰ ਮੈਂ 4-6 ਨਾਲ ਆਪਣੇ ਜਿਹੜੇ ਸੇਵਾਦਾਰ ਹੈਗੇ ਉਹਨਾਂ ਨੂੰ ਲੈ ਕੇ ਪਹਿਲੇ ਅਸੀਂ ਉਹ ਪਿੰਡ ਗਏ, ਆਪ ਦੇਖੀਆਂ ਉਹ ਲੈਜਰ, ਤੇ ਲੈਜਰ ਜਦੋਂ ਦੇਖੀਆਂ ਤੇ ਉਹ ਸਾਰੇ, ਉਦੋਂ ਮੈਂ ਬੜੀ ਇੰਪੋਰਟੈਂਟ ਗੱਲ ਸ਼ੇਅਰ ਕਰਨ ਲੱਗਾ, ਉਹ ਸਾਰੀ ਐਂਟਰੀ ਜਿਹੜੀਆਂ ਉਦੋਂ ਆਸਟ੍ਰੇਲੀਆ 'ਚ ਪਾਊਂਡ ਚੱਲਦਾ ਸੀ, ਡਾਲਰ ਨਹੀਂ ਚੱਲਦਾ ਸੀ ਉਸ ਟਾਈਮ ਦੀ ਐਂਟਰੀਜ਼ ਨੇ ਸਾਰੀਆਂ ਗੁਰਮੁਖੀ 'ਚ। ਤੇ ਫਿਰ ਅਸੀਂ ਉਹ ਲੈਜਰ ਦੇਖਿਆ, ਜਦੋਂ ਹਾਂ ਪ੍ਰੂਵ ਹੋ ਗਿਆ, ਫਿਰ ਹੋਇਆ, ਫਿਰ ਇਹ ਹੁਣ ਸਾਡੀ ਕੋਸ਼ਿਸ਼ ਹੈ ਕਿ ਕਿਸ ਤਰ੍ਹਾਂ ਆਪਣੇ ਭਾਈਚਾਰੇ ਨਾਲ, ਪੂਰੀ ਵਾਈਡਰ ਕਮਿਊਨਿਟੀ ਨਾਲ ਇਸ ਚੀਜ਼ ਨੂੰ ਕਿਸ ਤਰ੍ਹਾਂ ਪ੍ਰਮੋਟ ਕੀਤਾ ਜਾਏ
ਜੀ। ਤੇ ਆਪਾਂ ਲੈਜਰ ਦੀ ਗੱਲ ਕਰੀਏ ਤਾਂ ਕੀ ਕੋਈ ਸਟੋਰ ਦੇ ਮਾਲਕ ਸੀ ਉਸ ਵੇਲੇ, ਤੇ ਕੀ ਹਿਸਾਬ ਕਿਤਾਬ ਲਿਖਿਆ ਹੋਇਆ ਸੀ? ਗੁਰਮੁਖੀ 'ਚ ਕਿਹੜੀਆਂ ਚੀਜ਼ਾਂ, ਕਿਹੜੀਆਂ ਗੱਲਾਂ ਲਿਖੀਆਂ ਹੋਈਆਂ ਸੀ ਉਹ ਲੈਜਰ ਵਿੱਚ?
ਉਸ ਡੋਂਗਰਾ 'ਚ ਉਦੋਂ ਇੱਕ ਭਾਈ ਸੀਗੇ ਸਰਦਾਰ ਸੋਜਨ ਸਿੰਘ, ਸੁਜਾਨ ਸਿੰਘ ਹੋਣੇ ਆ, ਉਹ ਸੋਜਨ ਸਿੰਘ ਲਿਖਿਆ ਹੋਇਆ
ਜਾਂ ਸੱਜਣ ਸਿੰਘ ਵੀ ਹੋ ਸਕਦੇ ਆ, ਕਿਉਂਕਿ ਉਸ ਵੇਲੇ ਕਿੱਦਾਂ ਲਿਖਿਆ?
ਹਾਂਜੀ, ਉਹ ਸਪੈਲਿੰਗ ਮਿਸਟੇਕ ਤੇ ਬਹੁਤ ਹੁੰਦੀਆਂ ਸੀ, ਤੇ ਇੱਕ ਰੂੜ ਸਿੰਘ ਹੁੰਦੇ ਸੀ, ਪੋਲਾ ਸਿੰਘ ਹੁੰਦੇ ਸੀ, ਤੋਮਲ ਸਿੰਘ, ਸੁਰਚੰਦ ਸਿੰਘ, ਉਹ ਸਪੈਲਿੰਗ ਆਤਮਾ ਸਿੰਘ। ਉਹ ਟਾਊਨ ਕਿਸੇ ਜ਼ਮਾਨੇ 'ਚ ਬੜਾ ਬੂਮਿੰਗ ਟਾਊਨ ਸੀ।
ਕਿਹੜੇ ਸਾਲ ਦੀ ਗੱਲ ਕਰ ਰਹੇ ਜੀ ਆਪਾਂ?
ਇਹ 1900 ਤੋਂ ਲੈ ਕੇ 1940 ਦੇ ਆਸ ਪਾਸ ਤੱਕ, 40 ਸਾਲ ਤੱਕ। ਔਰ ਇਹ ਜਿਹੜੇ ਲੈਟਰ ਸੀਗੇ, ਇਹ ਜਿਹੜੇ ਸਟੋਰ ਦੇ ਸੀਗੇ, ਉਹ ਸਟੋਰ ਹਾਲੇ ਵੀ ਹੈਗਾ, ਲੇਕਿਨ ਹੁਣ ਉਹ ਬਿਲਡਿੰਗ ਪਹਿਲੇ ਕਿਸੇ ਹੋਰ ਦੇ ਨਾਂ ਟ੍ਰਾਂਸਫਰ ਹੋ ਗਈ, ਫਿਰ ਵਿਕ ਗਈ, ਫਿਰ ਇਸ ਤਰ੍ਹਾਂ ਚੱਲਦੀ ਗਈ। ਹੁਣ ਉਹ ਹੈਰੀਟੇਜ ਲਿਸਟਡ ਬਿਲਡਿੰਗ ਹੈ, ਲੇਕਿਨ ਉਹ ਬੰਦ ਪਈ ਹੋਈ ਹੈ, ਬਹੁਤ ਪੁਰਾਣੀ ਖੰਡਹਿਰ ਹਾਲਤ 'ਚ ਹੈ। ਤੇ ਅਸੀਂ ਹੁਣ ਜਾ ਕੇ ਉਹ ਬਿਲਡਿੰਗ ਦੇਖਣੀਆਂ ਨੇ, ਤੇ ਉਸ ਜਿਹੜੇ ਸੀਗੇ ਜਿਨ੍ਹਾਂ ਦੇ, ਉਹਨਾਂ ਦਾ ਜਦੋਂ ਸਟੋਰ ਸੀਗਾ ਉਹਨਾਂ ਦੀ ਆਪਣੀ ਖੇਤੀ ਦੀ ਜ਼ਮੀਨ ਵੀ ਸੀਗੀ, ਉਹਨਾਂ ਦਾ ਆਪਣਾ ਇੱਕ ਹੋਲੀਡੇ ਹੋਮ ਵੀ ਸੀਗਾ, ਔਰ ਉਹ ਸਭ ਚੀਜ਼ਾਂ ਅਸੀਂ ਦੇਖਣੀਆਂ ਨੇ। ਔਰ ਇਹ 1900 ਤੋਂ ਲੈ ਕੇ 1898-96 ਦੇ ਆਸ ਪਾਸ ਆਏ ਸੀ। ਔਰ ਸੋਜਨ ਸਿੰਘ ਸੀ ਜਿਹੜੇ ਸੀਗੇ, ਇਹ ਐਕਸ ਆਰਮੀ ਦੇ ਸੀਗੇ। ਰੂੜ ਸਿੰਘ ਜਿਹੜੇ ਸੀਗੇ, ਉਹਨਾਂ ਨੇ ਫਸਟ ਵਰਲਡ ਵਾਰ ਤੋਂ ਪਹਿਲੇ ਇੱਕ ਅਟੈਂਪਟ ਕੀਤਾ ਸੀ ਵੈਸਟਰਨ ਆਸਟ੍ਰੇਲੀਆ 'ਚ ਇੱਕ ਸਿੱਖ ਰੈਜੀਮੈਂਟ ਬਣਾਈ ਜਾਏ। ਸੋ ਇਹ ਸਾਰੀ ਗੱਲਾਂ ਜਿਹੜੇ ਜਿਗਜ਼ੋ ਪਜ਼ਲ ਦੇ ਪੀਸਸ ਇਕੱਠੇ ਹੋ ਕੇ ਇੱਕ ਪਿਕਚਰ ਬਣ ਰਹੀ ਹੈ, ਪਲੱਸ ਆਪਣੀ ਪੰਜਾਬੀ ਲੈਂਗੁਏਜ ਔਰ ਗੁਰਮੁਖੀ ਸਕ੍ਰਿਪਟ 'ਚ ਇੱਥੇ 100 ਸਾਲ ਪਹਿਲੇ ਲੋਕ ਆਪਣਾ ਬਿਜ਼ਨਸ ਕਰਦੇ ਸੀ, ਆਪਣੇ ਡੇ ਟੂ ਡੇ ਟ੍ਰਾਂਜੈਕਸ਼ਨ ਗੁਰਮੁਖੀ 'ਚ ਲਿਖਦੇ ਸੀ। ਇਹ ਬੜੀ ਵੱਡੀ ਗੱਲ ਹੈ, ਇਸ ਤਰ੍ਹਾਂ ਦੀ ਗੱਲ ਹਾਲੇ ਤੱਕ ਮੇਰੇ ਹੱਥ ਕੋਈ ਐਸੀ ਡਾਕੂਮੈਂਟ ਨਹੀਂ ਲੱਗਾ ਸੀਗਾ ਕਿ ਅੱਜ ਵੀ ਅਸੀਂ ਸਾਰੇ ਜਿੰਨੇ ਬਿਜ਼ਨਸ ਕਰਦੇ ਸਭ ਇੰਗਲਿਸ਼ ਕਰਦੇ ਪਏ ਨੇ। ਇੰਗਲਿਸ਼ ਉਦੋਂ ਵੀ ਚੱਲਦੀ ਸੀਗੀ, ਲੇਕਿਨ ਇਹ ਜਿਹੜੇ ਸਟੋਰ ਦੇ ਲੈਜਰ ਨੇ ਬੜੇ ਮੋਟੇ ਮੋਟੇ, ਇਹ ਗੁਰਮੁਖੀ 'ਚ ਲਿਖੇ ਹੋਏ ਆ। ਔਰ ਇੱਕ ਹੋਰ ਬੜੀ ਇੰਟਰਸਟਿੰਗ ਗੱਲ ਹੈ ਕਿ ਜਦੋਂ ਈਮੇਲ ਆਈ ਹੈ, ਉਹਨਾਂ ਨੇ ਡਾਕੂਮੈਂਟਸ ਸਾਰੇ ਸੁੱਟ ਤੇ ਸੀ, ਕਾਫੀ ਰਿਕਾਰਡਸ ਪੁਰਾਣੇ ਅੱਗ 'ਚ ਜਲਾਉਣ ਵਾਸਤੇ। ਲਕੀਲੀ ਇਹ ਬੜੇ ਮੋਟੇ ਲੈਜਰ ਸੀ ਔਰ ਲੈਦਰ ਦੀ ਜਿਲਦ ਹੋਣ ਕਰਕੇ ਇਹ ਜਲੇ ਨਹੀਂ। ਫਿਰ ਕਿਸੇ ਨੇ ਐਸ਼ਸ ਤੋਂ ਉਹ ਕੱਢ ਕੇ ਝਾੜ ਕੇ ਰੱਖ ਲਏ ਤੇ ਫਿਰ ਪਤਾ ਨੀ ਕਿੰਨੇ ਸਾਲ ਮਿਊਜ਼ੀਅਮ ਪਏ ਰਹੇ। ਹੁਣ ਵੈਸਟਰਨ ਆਸਟ੍ਰੇਲੀਆ 'ਚ ਜਿਹੜੀ ਮਿਊਜ਼ੀਅਮ ਹੈ ਮੇਨ, ਉਹਦਾ ਬੜਾ ਵੱਡਾ ਐਕਸਪੈਂਸ਼ਨ ਹੋਇਆ। ਉਹਨਾਂ ਨੇ ਕਈ ਇਸ ਤਰ੍ਹਾਂ ਦੇ ਵੀਡੀਓਜ਼ ਬਣਾਏ ਕਿ ਅਸੀਂ ਕੰਟਰੀ ਸਾਈਡ ਜਾ ਕੇ ਜਿਹੜੇ ਜਿਹੜੇ ਕੋਈ ਇੰਪੋਰਟੈਂਟ ਆਰਟੀਫੈਕਟਸ ਪਏ ਆ ਉਹਨਾਂ ਨੂੰ ਕੱਢੀਏ। ਉਹ 'ਚੋਂ ਇਹ ਲੈਜਰ ਆ ਗਿਆ। ਹੁਣ ਲੈਜਰ ਜਦੋਂ ਆ ਗਿਆ ਤੇ ਇਹ ਇੱਕ ਬਹੁਤ ਵੱਡੀ ਅਚੀਵਮੈਂਟ ਹੈ ਕਿ ਜਿਸ ਤਰ੍ਹਾਂ ਮੈਂ ਤਕਰੀਬਨ 10-12 ਸਾਲ ਹੋ ਗਏ ਰਿਸਰਚ ਕਰਦੇ, ਤੇ ਮੈਨੂੰ ਲੱਗਾ ਨਹੀਂ ਇਹ ਇੱਕ ਨਵਾਂ ਲੈਵਲ ਸਾਡਾ ਰਾਈਜ਼ ਹੋ ਗਿਆ ਸਿੱਖ ਕਲਚਰ ਦਾ। ਔਰ ਇੰਪੋਰਟੈਂਟ ਇਹ ਹੈ ਕਿ ਪਹਿਲੇ ਅਸੀਂ ਆਪਣੇ ਭਾਈਚਾਰੇ ਨਾਲ ਸ਼ੇਅਰ ਕਰੀਏ ਔਰ ਸਾਨੂੰ ਮਾਣ ਹੋਵੇ ਕਿ ਅਸੀਂ ਡਿਸੀਜਨ ਜਿਹੜਾ ਲਿਆ ਨਾ ਆਸਟ੍ਰੇਲੀਆ ਆਉਣ ਦਾ, ਇਹ ਬਿਲਕੁਲ ਸਹੀ ਡਿਸੀਜਨ ਹੈ ਔਰ ਸਾਨੂੰ ਜਿਹੜੀ ਪਰਮਿਸ਼ਨ ਮਿਲੀ ਹੈ ਇਸ ਕੰਟਰੀ 'ਚ ਆਉਣ ਦੇ, ਇਹ ਜਿਹੜੇ ਸਾਰੇ ਵੱਡੇ ਵੱਡੇ ਦੇ ਆ ਕੇ ਇਸ ਤਰ੍ਹਾਂ ਦੇ ਕੰਮ, ਇਸ ਤਰ੍ਹਾਂ ਦੇ ਉਪਰਾਲੇ ਜੋ ਕਿ ਬਿਜ਼ਨਸ ਵੀ ਕਰਦੇ ਸੀ ਜਾਂ ਜੋ ਵੀ ਕਰਦੇ ਸੀ, ਉਹਨਾਂ ਦੀ ਰੈਪੂਟੇਸ਼ਨ ਇਮੇਜ ਕਰਕੇ ਅੱਜ ਸਾਨੂੰ ਆਸਟ੍ਰੇਲੀਅਨ ਗੌਰਮੈਂਟ ਇਸ ਨਜ਼ਰ ਨਾਲ ਦੇਖਦੀ ਹੈ ਕਿ ਹਾਂ ਇਹ ਜਦੋਂ ਆਉਣਗੇ ਤੇ ਸੋਸਾਇਟੀ ਪੋਜ਼ਿਟਿਵ ਕੰਟਰੀਬਿਊਸ਼ਨ ਕਰਨਗੇ, ਜਿਹੜੇ ਕਿ ਅਸੀਂ 120-150 ਸਾਲ ਤੋਂ ਕਰਦੇ ਆ ਰਹੇ ਹਾਂ। ਹਾਂਜੀ
ਜੀ, ਬੜੀਆਂ ਦਿਲਚਸਪ ਗੱਲਾਂ ਇਹ ਤੁਸੀਂ ਸਾਡੇ ਨਾਲ ਸਾਂਝੀਆਂ ਕੀਤੀਆਂ ਨੇ। ਅਤੇ ਮੇਰੇ ਖਿਆਲ ਸਿੱਖ ਭਾਈਚਾਰੇ ਦੀ ਫੌਜ ਵਿਚਲੀ ਸ਼ਮੂਲੀਅਤ, ਉਸ ਸੰਬੰਧੀ ਵੀ ਉਸ ਵੇਲੇ ਦੇ ਸਥਾਨਕ ਅਖਬਾਰਾਂ 'ਚ ਕਾਫੀ ਕੁਛ ਛਪਦਾ ਰਿਹਾ, ਉਹਦੀਆਂ ਮੇਰਾ ਖਿਆਲ ਕੁਝ ਕਾਤਰਾਂ ਤੁਸੀਂ ਵੀ ਸਾਂਭੀਆਂ ਹੋਈਆਂ ਨੇ।
ਹਾਂਜੀ ਹਾਂਜੀ, ਇੱਥੇ ਉਹ ਜਿਹੜੇ ਰੂੜ ਸਿੰਘ ਸੀਗੇ ਔਰ ਉਹਨਾਂ ਨੇ ਅਟੈਂਪਟ ਕੀਤਾ, ਉਹਨਾਂ ਨੇ ਇਹ ਤੱਕ ਲਿਖਤਾ ਸੀ ਐਡਵਰਟਾਈਜ਼ਮੈਂਟ ਕਿ ਜਿਹੜੀ ਇਹ ਜਿਹੜੀ ਰੈਜੀਮੈਂਟ ਹੋਏਗੀ ਇਹਦਾ ਖਰਚਾ ਪੰਜਾਬ ਦੇ ਰਾਜੇ, ਉੱਥੇ ਉਹਨਾਂ ਦਾ ਸ਼ਾਇਦ ਮਹਾਰਾਜਾ ਪਟਿਆਲਾ ਨਾਲ ਕਨੈਕਸ਼ਨ ਸੀਗਾ ਕਿ ਉਹ ਵੀ ਐਕਸ ਆਰਮੀ ਸੀਗੇ, ਤੇ ਉਹਨਾਂ ਕਿਹਾ ਸੀ ਕਿ ਫਸਟ ਵਰਲਡ ਵਾਰ ਦੀ ਗੱਲਾਂ ਨੇ ਗਲੀ ਪੁਲੀ ਤੋਂ ਪਹਿਲੇ ਦੀਆਂ ਕਿ ਅਸੀਂ ਉਹਦੀ ਫੰਡ ਕਰਾਂਗੇ। ਫਿਰ ਉਹਨਾਂ ਨੇ ਫਿਰ ਐਡਵਰਟਾਈਜ਼ਮੈਂਟ ਕੱਢਿਆ ਕਿ ਜੇ ਕੋਈ ਇੰਡੀਅਨਸ ਵੀ ਆਉਣਾ ਚਾਹੁੰਦੇ ਨੇ ਤੇ ਉਸੇ ਇਲਾਕੇ ਤੋਂ ਜਿੱਥੇ ਅਸੀਂ ਚੱਲਿਆ 400 ਕਿਲੋਮੀਟਰ ਡੋਂਗਰਾ ਔਰ ਜੈਰਲਟਨ, ਉੱਥੋਂ ਵੈਸਟਰਨ ਆਸਟ੍ਰੇਲੀਆ ਦਾ ਇੱਕ ਐਨਜ਼ੈਕ ਜਿਹੜੇ ਕਿ ਸ਼ਿਮਲਾ ਤੋਂ ਸੀਗੇ, ਨਯਨ ਸਿੰਘ ਸੈਲਾਨੀ, ਉਹ ਵੀ ਉੱਥੋਂ ਹੀ ਸੀਗੇ ਉਸੇ ਇਲਾਕੇ ਤੋਂ, ਉਹ ਫਿਰ ਸ਼ਾਮਿਲ ਹੋਏ ਸੀ ਔਰ ਅਸੀਂ ਉਹਨਾਂ ਦੀ ਯਾਦ 'ਚ ਹਰ ਸਾਲ ਇੱਕ ਵੈਸਟਰਨ ਆਸਟ੍ਰੇਲੀਆ ਦੇ ਜਿਹੜੇ ਐਨਜ਼ੈਕਸ ਨੇ ਉਹਨਾਂ ਨੂੰ ਯਾਦ ਰੱਖਦੇ ਹਾਂ। ਨਯਨ ਸਿੰਘ ਸੈਲਾਨੀ ਉਹ ਵੀ ਉਸੇ ਤੋਂ ਸੀਗੇ, ਤੋ ਇਹ ਪ੍ਰੂਫ ਉਦੋਂ ਤਾਂ ਉਹ ਵੀ ਪੰਜਾਬ ਤੋਂ ਹੀ ਸੀਗੇ, ਉਦੋਂ ਸ਼ਿਮਲਾ ਵੱਖਰਾ ਨਹੀਂ ਸੀਗਾ, ਹਿਮਾਚਲ ਨਹੀਂ ਸੀਗਾ, ਪੰਜਾਬ ਦੀ ਗੱਲਾਂ ਨੇ। ਸੋ ਪੰਜਾਬੀ ਭਾਈਚਾਰਾ, ਸਿੱਖ ਭਾਈਚਾਰਾ ਕਿਸ ਤਰ੍ਹਾਂ ਵੈਸਟਰਨ ਆਸਟ੍ਰੇਲੀਅਨ ਸੋਸਾਇਟੀ ਔਰ ਕਲਚਰ 'ਚ ਕਿਸ ਤਰ੍ਹਾਂ ਪੋਜ਼ਿਟਿਵ ਕੰਟਰੀਬਿਊਸ਼ਨ ਕਰਦਾ ਆ ਰਿਹਾ ਹੈ। ਸੋ ਇਹ ਚੀਜ਼ਾਂ ਜਦੋਂ ਹੋਈਆਂ ਤੇ ਮੈਨੂੰ ਇਹ ਲੱਗਦਾ ਹੈ ਕਿ ਇਹ ਚੀਜ਼ਾਂ ਸਾਡੇ ਭਾਈਚਾਰੇ ਨੂੰ ਮੋਟੀਵੇਟ ਕਰਨ ਵਾਸਤੇ ਕਿ ਅਸੀਂ ਕਿੰਨੇ ਵਧੀਆ ਸਿੱਖ, ਕਿੰਨੇ ਵਧੀਆ ਇੰਡੀਅਨਸ ਜਾਂ ਕਿੰਨੇ ਵਧੀਆ ਆਸਟ੍ਰੇਲੀਅਨਸ ਹੈਗੇ ਹਾਂ, ਔਰ ਸਾਡਾ ਇਤਿਹਾਸ ਸਾਨੂੰ ਗਾਈਡ ਕਰਦਾ ਹੈ। ਔਰ ਮੇਰੇ ਲਈ ਹਿਸਟਰੀ ਕਿਸੇ ਲਈ ਹੈ, ਹੈਰੀਟੇਜ ਮੇਰਾ, ਹਿਸਟਰੀ ਇਜ਼ ਜਸਟ ਲਾਈਕ ਹਾਊਸ, ਇੱਕ ਮਕਾਨ ਹੈ, ਬਟ ਜਦੋਂ ਅਸੀਂ ਹੈਰੀਟੇਜ ਦੇਖਦੇ ਹਾਂ ਉਹ ਘਰ ਬਣ ਜਾਂਦਾ ਹੈ। ਹੁਣ ਘਰ ਦੀ ਰਖਵਾਲੀ ਕਰਨਾ, ਉਹਨੂੰ ਸਾਂਭ ਕੇ ਰੱਖਣਾ, ਰਿਪੇਅਰ ਮੇਨਟੇਨੈਂਸ ਕਰਨਾ, ਉਹ ਸਾਡਾ ਕੰਮ ਹੈ, ਹੈਰੀਟੇਜ ਮੇਰਾ ਹੈ, ਸਾਰੇ ਸਿੱਖ ਭਾਈਚਾਰੇ ਦਾ ਹੈ। ਹੈਰੀਟੇਜ ਸਾਡੇ ਅੰਦਰ ਜਿਉਂਦਾ ਰੱਖਣਾ ਹੁੰਦਾ ਹੈ, ਅਸੀਂ ਉਹਨੂੰ ਜਿਉਂਦਾ ਰੱਖਦੇ ਹਾਂ
ਜੀ। ਵਜ੍ਹਾ ਫਰਮਾਇਆ। ਤੇ ਇੱਥੋਂ ਕਿੱਥੇ ਹੁਣ ਆਪਣੇ ਭਾਈਚਾਰੇ ਨੂੰ ਇਹ ਚੀਜ਼ਾਂ ਦਿਖਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਣਗੀਆਂ, ਜਾਂ ਸਿਰਫ ਤੁਸੀਂ ਲੋਕ ਹੋ ਕੁਛ ਕੁ ਜਿਹੜੇ ਉਹ ਜਿਹੜਾ ਕਸਬਾ ਤੁਸੀਂ ਦੱਸਿਆ ਜਰਾਲਡਨ ਅਤੇ ਡੋਂਗਰਾ, ਉੱਥੇ 400 ਕਿਲੋਮੀਟਰ ਦੂਰ ਜਾ ਰਹੇ ਹੋ, ਜਾਂ ਤੁਹਾਨੂੰ ਲੱਗਦਾ ਕਿ ਨਹੀਂ ਸਾਡੇ ਭਾਈਚਾਰੇ ਦੇ ਹੋਰ ਲੋਕਾਂ ਨੂੰ ਵੀ ਉੱਥੇ ਲਿਜਾਇਆ ਜਾ ਸਕਦਾ, ਉਹਨਾਂ ਨੂੰ ਦਿਖਾਇਆ ਜਾ ਸਕਦਾ ਵੀ ਭਾਈ ਆਹ ਕਸਬਾ ਵਾ, ਆਹ ਥਾਂ ਵਾ ਜਿੱਥੇ ਸਾਡੇ ਪੁਰਾਣੇ ਪੰਜਾਬੀਆਂ ਦੇ ਜਿਹੜੇ ਬੂਟੇ ਲਾਏ ਹੋਏ ਆ ਉਹ ਹੁਣ ਵੱਧ ਫੁੱਲ ਰਹੇ ਆ, ਫਲ ਫੁੱਲ ਰਹੇ ਆ?
ਹਾਂਜੀ, ਅਸੀਂ ਸੈਟਰਡੇ 1 ਅਕਤੂਬਰ ਨੂੰ 3 ਬੱਸਾਂ ਕੀਤੀਆਂ ਹੋਈਆਂ ਨੇ, 3 ਬੱਸਾਂ, ਤਕਰੀਬਨ 150 ਲੋਕ ਸ਼ਾਮਿਲ ਨੇ, ਲੇਕਿਨ ਕਈ ਆਪਣੀ ਗੱਡੀਆਂ ਤੇ ਵੀ ਜਾਣਗੇ ਕਿਉਂਕਿ ਅਸੀਂ ਇਸ ਤੋਂ ਜ਼ਿਆਦਾ ਬੱਸ ਮੈਨੇਜ ਨਹੀਂ ਕਰ ਸਕਦੇ ਕਿਉਂਕਿ ਰਾਤ ਜਾਣਾ, ਰੁਕਣਾ ਵੀ ਪਏਗਾ। 5 ਘੰਟੇ ਦੀ ਜਰਨੀ ਇੱਕ ਪਾਸੇ ਹੈ, 5 ਘੰਟੇ 10 ਘੰਟੇ ਇੱਕ ਦਿਨ 'ਚ, ਜਿੱਦਾਂ ਅੰਮ੍ਰਿਤਸਰ ਤੋਂ ਸ਼ਾਨੇ ਪੰਜਾਬ ਤੇ ਦਿੱਲੀ ਆ ਗਏ ਔਰ ਸ਼ਾਮੀ ਫਿਰ ਵਾਪਸ ਜਾਣਾ, ਕੁਛ ਇਸ ਤਰੀਕੇ ਦੀ ਗੱਲ ਹੈ। ਔਰ ਉੱਥੇ ਜਾ ਕੇ ਡਿਫਰੈਂਟ ਥਾਵਾਂ 'ਤੇ ਜਾਵਾਂਗੇ, ਔਰ ਇਹ ਜਿਹੜਾ ਟ੍ਰਿਪ ਹੈਗਾ ਹੈ ਅਸੀਂ ਇੱਥੇ ਸਿੱਖ ਹਿਸਟਰੀ ਓਪਨ ਡੇ ਕਰਾਂਗੇ, ਸਾਵਾ ਸਿੱਖ ਐਸੋਸੀਏਸ਼ਨ ਡਬਲਯੂ ਏ ਕਰ ਮਿਲ ਕੇ ਉੱਥੋਂ ਦੀ ਜਿਹੜੀ ਡੋਂਗਰਾ ਦੇ ਮਿਊਜ਼ੀਅਮ ਵਾਲੇ ਨੇ ਅਸੀਂ ਇਕੱਠੇ ਹੋ ਕੇ ਇੱਕ ਓਪਨ ਡੇ ਕਰਾਂਗੇ। ਡੋਂਗਰਾ ਮਿਊਜ਼ੀਅਮ ਔਰ ਉੱਥੇ ਕਾਉਂਸਲ ਵਾਲੇ ਸਾਡਾ ਅਰੇਂਜਮੈਂਟ ਕਰ ਰਹੇ ਆ, ਲੰਗਰ ਪਾਣੀ ਦਾ ਇੱਕ ਹਾਲ ਚ ਸਾਰਾ ਬਕਾਇਦਾ ਫਰਨੀਚਰ ਵਗੈਰਾ ਉਹ ਅਰੇਂਜ ਕਰਨਗੇ, ਉਹ ਮੈਨੇਜ ਕਰਨਗੇ, ਜਿਸ ਤਰ੍ਹਾਂ ਬਕਾਇਦਾ ਆਪਾਂ ਇੰਡੀਆ ਬਰਾਤ ਦਾ ਰਿਸੈਪਸ਼ਨ ਕਰਦੇ ਹਾਂ, ਇਸ ਤਰ੍ਹਾਂ ਅਸੀਂ ਜਾਵਾਂਗੇ ਸਾਰੇ ਉੱਥੇ ਨਾਲ ਨਾਲ, ਕਿਉਂਕਿ ਟਾਈਮ ਬੜਾ ਲਿਮਿਟਡ ਹੈ। ਅਸੀਂ ਲੰਗਰ ਪਾਣੀ ਪਹਿਲੇ ਛਕਾਂਗੇ 12 ਵਜੇ, ਨਾਲ ਨਾਲ ਉੱਥੇ ਜਿਹੜੇ ਬਜ਼ੁਰਗ ਨੇ ਔਰ ਜਿਹੜੇ ਉੱਥੋਂ ਦੇ ਡੋਂਗਰਾ ਭਾਈਚਾਰੇ ਦੇ ਮੈਜੋਰਿਟੀ ਵਾਈਟ ਗੋਰੇ ਆਸਟ੍ਰੇਲੀਅਨਸ, ਉਹ ਸਾਡੇ ਨਾਲ ਸ਼ੇਅਰ ਕਰਨਗੇ ਜਿਹੜੀ ਸਿੱਖ ਹਿਸਟਰੀ ਉਹਨਾਂ ਨੂੰ ਪਤਾ ਹੈ। ਉਹਦੇ ਬਾਅਦ 3 ਬੱਸਾਂ ਚ ਉੱਥੋਂ ਦੇ ਵਲੰਟੀਅਰ, ਇੱਕ ਇੱਕ ਬੱਸ ਇੱਕ ਇੱਕ ਗਾਈਡ ਚੜ ਜਾਏਗਾ। ਅਸੀਂ ਫਿਰ ਉਸ ਪੂਰੇ ਟਾਊਨ ਦਾ ਟ੍ਰਿਪ ਲਗਾਉਣਾ ਹੈ, ਜਿਹੜੇ 5-6 ਸਪੋਟਸ ਨੇ ਉੱਥੇ। ਇੱਕ ਇੰਟਰਸਟਿੰਗ ਗੱਲ ਬੜੀ ਵਧੀਆ ਹੈ ਕਿ 5-6 ਸਪੋਟਸ ਤੇ ਜਾਣਾ ਹੈ ਔਰ ਉਸ ਪਿੰਡ ਚ 4 ਜਾਂ 5 ਸੰਸਕਾਰ ਹੋਏ ਨੇ, ਔਰ ਇਹ ਸੰਸਕਾਰ ਵੀ ਉਦੋਂ ਹੋਏ ਨੇ ਜਦੋਂ ਵੈਸਟਰਨ ਆਸਟ੍ਰੇਲੀਆ ਦਾ ਸੰਸਕਾਰ ਦਾ ਕਾਨੂੰਨ ਨਹੀਂ ਬਣਿਆ ਸੀ
ਉਸ ਤੋਂ ਪਹਿਲੇ।
ਹਾਂਜੀ, ਔਰ ਉਹ ਚ ਇੱਕ ਬੜੀ ਇੰਪੋਰਟੈਂਟ ਗੱਲ ਇਹ ਹੈ ਕਿ ਜਿਹੜੇ ਸੁਜਾਨ ਸਿੰਘ ਨੇ, ਸੁਜਨ ਸਿੰਘ, ਉਹਨਾਂ ਦੀ ਡੈਥ 1920 ਚ ਹੋ ਗਈ। ਉਦੋਂ 1920 ਚ ਉਹ ਵੈਲ ਐਸਟੈਬਲਿਸ਼ਡ ਬਿਜ਼ਨਸਮੈਨ ਸੀ, ਬੜੇ ਤਗੜੇ, ਇੱਕ ਆਸਟ੍ਰੇਲੀਅਨ ਗੋਰੀ ਨੇ ਉਹਨਾਂ ਨਾਲ ਵਿਆਹ ਕੀਤਾ। ਜਦੋਂ 1920 ਚ ਉਹਨਾਂ ਦੀ ਡੈਥ ਹੋ ਗਈ, ਉਹ ਵਾਈਫ, ਉਦੋਂ 4 ਬੱਚੇ ਸੀਗੇ ਉਹਨਾਂ ਦੇ, ਵਾਈਫ ਕੈਥਲਿਕ ਹੋਣ ਕਰਕੇ ਉਹਨੇ ਫਟਾਫਟ ਉਸੇ ਦਿਨ ਹੀ ਸੁਜਨ ਸਿੰਘ ਨੂੰ ਉੱਥੋਂ ਦੀ ਜਿਹੜੀ ਕਬਰਿਸਤਾਨ ਸਿਮੈਟਰੀ ਸੀ ਉਹ ਚ ਉਹਨੂੰ ਦਫਨਾ ਦਿੱਤਾ। ਦਫਨਾ ਕੇ ਜਿਹੜੀ ਕਬਰ ਤੇ ਉੱਤੇ ਲਿਖਤਾ ਇੱਕ ਵਰਡ ਐਡ ਕਰਤਾ ਫਰਾਂਸਿਸ, ਉਹਨਾਂ ਨੂੰ ਇੱਕ ਕ੍ਰਿਸਚਨ ਐਜ ਏ ਕ੍ਰਿਸਚਨ ਦਫਨਾਤਾ, ਫਰਾਂਸਿਸ ਸੁਜਨ ਸਿੰਘ ਕਰਕੇ ਗ੍ਰੇਵ ਬਣਾਤੀ। ਗ੍ਰੇਵ ਅੱਜ ਵੀ ਹੈਗੀ ਹੈ, ਲੇਕਿਨ ਉਹਨਾਂ ਨੂੰ ਪਤਾ ਸੀਗਾ ਕਿ ਇਹ ਸਿੱਖ ਹੈ ਔਰ ਇਹ ਦਫਨਾਉਂਦੇ ਨਹੀਂ, ਇਹ ਸੰਸਕਾਰ ਕਰਦੇ ਆ। 1.5 ਸਾਲ ਬਾਅਦ 1922 ਚ ਬਾਕੀ ਸਿੱਖ ਭਾਈਚਾਰੇ ਨੇ ਉਹਨਾਂ ਦੀ ਡੈਡ ਬੋਡੀ ਪੁੱਟ ਕੇ 1922 ਚ ਸੰਸਕਾਰ ਕੀਤਾ। ਆ ਜਿਹੜੀ ਫੋਟੋ ਮੈਂ ਤੁਹਾਨੂੰ ਕੱਲੀ ਹੈ, 3 ਸਿੱਖ ਖੜੇ ਨੇ, ਸੰਸਕਾਰ ਹੋ ਰਿਹਾ ਹੈ। ਇਹ ਸੁਜਨ ਸਿੰਘ ਦਾ ਸੰਸਕਾਰ ਹੋ ਰਿਹਾ 1922 ਚ, ਡੈਥ ਹੋਈ ਹੈ 1920 ਚ। ਇਹ ਚੀਜ਼ਾਂ ਸ਼ੋ ਕਰਦਾ ਹੈ ਕਿ ਸਾਡੇ ਜਿਹੜੇ ਜਿਸ ਵਿਰਸੇ ਦੇ ਅਸੀਂ ਵਾਰਿਸ ਹਾਂ, ਕਿਸ ਤਰ੍ਹਾਂ ਅਸੀਂ ਆਪਣੀ ਟ੍ਰੈਡੀਸ਼ਨ ਔਰ ਕਲਚਰ ਨਾਲ ਜੁੜੇ ਹੋਏ ਹਾਂ ਔਰ ਕਿੰਨੀ ਸਟਰੋਂਗ ਐਫੀਲੀਏਸ਼ਨ ਹੈ, ਇਹ ਦਰਸਾਉਂਦਾ ਹੈ। ਔਰ ਉਹ ਸੰਸਕਾਰ ਦੇ ਨਾਲ ਨਾਲ ਉਸ ਪਿੰਡ ਚ, ਉਸ ਡੋਂਗਰਾ ਟਾਊਨ ਚ ਤਕਰੀਬਨ 4 ਸੰਸਕਾਰ ਹੋਏ ਸੀ, ਤਕਰੀਬਨ 40 ਸਾਲ ਦੇ ਵਕਫੇ ਚ, 1900 ਤੋਂ ਲੈ ਕੇ 1940 ਤੱਕ। ਜਿੱਥੇ ਸੰਸਕਾਰ ਹੁੰਦੇ ਸੀ ਉਹ ਸਪੋਟਸ ਤੇ ਵੀ ਅਸੀਂ ਜਾਵਾਂਗੇ, ਜਿੱਥੇ ਇਹਨਾਂ ਦੇ ਘਰ ਸੀ, ਜਿੱਥੇ ਇਹਨਾਂ ਦੀ ਦੁਕਾਨਾਂ ਸੀਗੀਆਂ, ਉਹ ਸਾਰੇ ਅਸੀਂ ਦੇਖ ਕੇ ਫਿਰ ਅਸੀਂ 3 ਵਜੇ ਉੱਥੋਂ ਵਾਪਸ ਚੱਲਾਂਗੇ, ਕਿਉਂਕਿ 5 ਘੰਟੇ ਦੀ ਜਰਨੀ ਹੈ ਔਰ ਸ਼ਾਮੀ 8 ਵਜੇ ਤੱਕ ਅਸੀਂ ਵਾਪਸ ਕੈਨੀਵਿਲ ਗੁਰਦੁਆਰਾ ਸਾਹਿਬ ਪਹੁੰਚਾਂਗੇ। ਹਾਂਜੀ
ਜੀ, ਇਹ ਬੜੀਆਂ ਦਿਲਚਸਪ ਗੱਲਾਂ ਨੇ, ਬੜੀਆਂ ਰੌਚਕ ਗੱਲਾਂ ਨੇ। ਸਾਡੇ ਭਾਈਚਾਰੇ ਦੀਆਂ ਜੜ੍ਹਾਂ ਇੱਥੇ ਕਿਵੇਂ ਲੱਗੀਆਂ, ਉਸ ਸਿਲਸਿਲੇ 'ਚ ਇਹਦੇ ਬਾਰੇ ਹੋਰ ਪਤਾ ਕਰਨਾ ਕਾਫੀ ਜ਼ਰੂਰੀ ਹੋ ਜਾਂਦਾ, ਅਤੇ ਉਸ ਲਿਹਾਜ਼ ਨਾਲ ਤੁਹਾਡੀਆਂ ਕੋਸ਼ਿਸ਼ਾਂ ਨੂੰ ਬੂਰ ਪੈ ਰਿਹਾ ਇਹ ਜਾਣ ਕੇ ਮੈਨੂੰ ਵੀ ਖੁਸ਼ੀ ਹੋਈ ਹੈ। ਅਤੇ ਸਾਡੀ ਕੋਸ਼ਿਸ਼ ਰਹੂਗੀ ਕਿ 1 ਅਕਤੂਬਰ ਨੂੰ ਜਦੋਂ ਤੁਸੀਂ ਜਾਣਾ ਅਤੇ ਉਦੋਂ ਅਸੀਂ ਉਸ ਕਵਰੇਜ ਤਹਿਤ ਵੀ ਇਸ ਸੰਬੰਧੀ ਹੋਰ ਜਾਣਕਾਰੀ ਆਪਣੇ ਸੁਣਨ ਵਾਲਿਆਂ ਤੱਕ ਸਾਂਝੀ ਕਰ ਸਕੀਏ। ਅਤੇ ਉਮੀਦ ਕਰਦੇ ਹਾਂ ਕਿ ਤੁਹਾਡੇ ਨਾਲ ਕੋਈ ਵੀਡੀਓ ਵਾਲਾ, ਫੋਟੋ ਵਾਲਾ, ਆਡੀਓ ਵਾਲਾ ਜ਼ਰੂਰ ਹੋਵੇ, ਅਤੇ ਸਾਨੂੰ ਥੋੜ੍ਹੀ ਜਿਹੀ ਸਹੂਲਤ ਹੋ ਜਾਏਗੀ। ਤਾਂ ਸਾਡੀ SBS ਪੰਜਾਬੀ ਵੱਲੋਂ ਆਉਣ ਵਾਲੇ ਸਮੇਂ 'ਚ ਕੋਸ਼ਿਸ਼ ਰਹੂਗੀ ਕਿ ਅਸੀਂ ਉਸ ਸ਼ਹਿਰ ਆ ਸਕੀਏ, ਤੁਹਾਡੇ ਨਾਲ ਉੱਥੇ ਜਾ ਸਕੀਏ, ਉਸ ਅਜਾਇਬ ਘਰ ਮਿਊਜ਼ੀਅਮ 'ਚ, ਜਾਂ ਉਹਨਾਂ ਪੁਰਾਣੇ ਬਜ਼ੁਰਗਾਂ ਨਾਲ ਇੰਟਰਵਿਊਜ਼ ਵੀ ਰਿਕਾਰਡ ਕਰ ਸਕੀਏ। ਸੋ ਸਾਡੀ ਇਹ ਕੋਸ਼ਿਸ਼ ਆਉਣ ਵਾਲੇ ਸਮੇਂ ਦੀ ਆ, ਅਤੇ ਅੱਜ ਸਮਾਂ ਦੇਣ ਲਈ ਬੜੀ ਮਿਹਰਬਾਨੀ।
ਥੈਂਕ ਯੂ ਜੀ, ਥੈਂਕ ਯੂ ਤੁਹਾਡਾ ਪ੍ਰੀਤਿੰਦਰ, ਸਤਿ ਸ਼੍ਰੀ ਅਕਾਲ ਜੀ।
ਫੇਸਬੁੱਕ ਉੱਤੇ SBS ਪੰਜਾਬੀ ਨੂੰ ਲਾਈਕ ਕਰੋ, ਸਾਂਝਾ ਕਰੋ ਅਤੇ ਆਪਣੇ ਵਿਚਾਰ ਵੀ ਪ੍ਰਗਟਾਓ।